अमृतसर सरोवर की सेवा चल रही है, जिथे सेवा विच बहुत आत्मग्यानी महापुरख गुरसिख सेवा कर रहे हैं। उत्थे इस पावन स्थान की सेवा चलती वेख के सचखंड विच बैठे खुद अकाल पुरख वाहिगुरु परमेश्वर जी ने भी विचार कीती कि अपने भगत वचल बिरद की पालना करके मात लोक दी धरती ते जो बड़ा उत्तम स्थान अमृतसर सरोवर की सेवा हो रही है, जिथे सोहने श्री हरिमंदर साहब की रचना होनी है, उत्थे जाके असी भी सेवा करिए। अकाल पुरख जी ने आप मजदूर का रूप बना लिया, कामे का रूप बना लिया, एक हथ विच कई पकड़ ली, दूजे हथ च टोकरी लै ली। श्री अमृतसर सरोवर दे विच जिथे अज सचखंड श्री हरिमंदर साहब है, हर की पौड़ी वाले स्थान ते आके अकाल पुरख की टोकरी भर के मिट्टी ढोण की सेवा करन लगे। आकाश विच देवी देवते उत्तर आए, उन्होंने अकाल पुरख जी नूं सेवा करदिआं वेख्या, उन्होंने आख्या असीं भी जाके सेवा करिए जिथे अकाल पुरख जी आप सेवा करन आए ने। शिव ब्रह्मा विष्णु आदिक सब देवते मनुखी जामा धारण करके सेवा वास्ते आ पहुंचे ने, टोकरियां भर भर सेवा कर रहे ने। जिथे श्री हरिमंदर साहब की चौंकी है, उस चौंकी वाली सारी थां दी मिट्टी पुट के खुदाई करके मिट्टी सरोवर चो बाहर सुट्टी। गुरु साहब ने वेखी कि थोड़े समय विच बहुत ज्यादा सेवा हुई है, कोई अज संगत भी बाहरों नहीं नवी आई, पर फिर भी सिखां दी बड़ी भीड़ नजर आ रही है। उन्हां विच एक बड़े दैवी स्वरूप वाले जिन्हां दे नेत्र बड़े सुंदर ने कमल जैसे और खिच पैंदी है, जदों ध्यान नाल गौर नाल वेख्या ते गुरु अर्जन साहब ने वेख्या भी इह तां आप अकाल पुरख जी आए हुए ने सेवा करन वास्ते। तो उस वक्त धन गुरु अर्जन साहब जी महाराज 68 तीर तो नंगे पैरी दौड़ के हर की पौड़ी वाले स्थान ते आके अकाल पुरख जी दे चरणा ते नमस्कार कीती और श्री अकाल पुरख वाहिगुरु परमेश्वर जी दे सानमुख खलो के हन। गुरु अर्जन साहब भी अकाल पुरख दा स्वरूप, फर्क इतना है कि गुरु अर्जन साहब जी भगत दे रूप विच ने ते अकाल पुरख जी भगत वचल बन के आए हन। भगतां दे वसीकार हो के अधीन हो के आए हन। तो उस वक्त सतगुरु गुरु अर्जन साहब जी महाराज जी ने सुई राग दे विच बड़ा सुंदर पावन शब्द उचारण करके अकाल पुरख जी दी उपमा गाई है। आओ मन बिरतियां एकागर करिए, धन गुरु अर्जन देव साहब जी दे पावन पवित्र चरणा दा ध्यान हिरदे च धारण करदे आं। सतगुरां दा उचारण कीता होया पवित्र पावन शब्द रल मिल के विचारिए। एकाग्रता बनाउन वास्ते समूह माई भाई गुरु चरणा च हाजरी लवाओ और आखो जी सतनाम
श्री वाहे गुरु साहिब जीओ,
सतनाम श्री
वाहे गुरु साहिब जीओ। नाम निध सिद्धर हृद दीनी करते, टूट न आवे काई राम।
इस पावन शब्द दा एक पदा एक बंद आपां कल दी कथा च विचार चुके। संतां के कारज आप खलोया, हर कम करावण आया राम। दूसरा बंद गुरु अर्जन साहब जी आरंभदे हन और कहिंदे नौ निधियां ते 18 सिद्धियां। नव निध सिद्ध, सिद्ध नाम है सिद्धियां दा, 18 सिद्धियां। फिर ने रिद्धियां, निधि रिद्धि और सिद्धि, ये तीन प्रकार दियां शक्तियां ने। ਤੇ ਮਹਾਰਾਜ ਜੀ ਕਹਿੰਦੇ ਇਹ ਨਵਨਿਧੀਆਂ ਸਿੱਧੀਆਂ ਤੇ ਰਿੱਧੀਆਂ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਹਨ। ਨੌ ਨਿਧੀਆਂ, 18 ਸਿੱਧੀਆਂ, ਰਿੱਧੀਆਂ ਧੰਨ ਗੁਰੂ ਅਰਜਨ ਸਾਹਿਬ ਦੇ ਸਨਮੁਖ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜੋ ਗੱਦੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਗੱਦੀ, ਗੁਰੂ ਨਾਨਕ ਸਾਹਿਬ ਦੀ ਜੋਤ ਜਿਸ ਵੀ ਜਾਮੇ ਵਿੱਚ ਆਉਂਦੀ ਹੈ, ਉਸ ਜੋਤ ਦੇ ਨਾਲ ਇਹ ਰਿੱਧੀਆਂ ਸਿੱਧੀਆਂ ਆਪਣੇ ਆਪ ਹੀ ਆਣ ਖਲੋਂਦੀਆਂ। ਜਿਵੇਂ ਪਿੱਛੇ ਕਥਾ ਵਿੱਚ ਬਚਨ ਆਇਆ ਸੀ ਕਿ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕੋਲ ਗੁਰਤਾ ਗੱਦੀ ਆਈ ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮਹਾਰਾਜ ਜੀ ਇਹ ਰਿੱਧੀਆਂ ਸਿੱਧੀਆਂ ਅਸੀਂ ਕੀ ਕਰਨੀਆਂ ਨੇ। ਮਹਾਰਾਜ ਜੀ ਕਹਿੰਦੇ ਇਹਦਾ ਤੁਸੀਂ ਭਾਵੇਂ ਕੁਝ ਨਹੀਂ ਕਰਨਾ, ਪਰ ਜਿਹਦੇ ਕੋਲ ਗੁਰੂ ਨਾਨਕ ਸਾਹਿਬ ਦੀ ਗੱਦੀ ਜੋਤ ਆਉਂਦੀ ਹੈ, ਇਹ ਆਪਣੇ ਆਪ ਉਹਨਾਂ ਅੱਗੇ ਹੱਥ ਜੋੜ ਕੇ ਖਲੋ ਜਾਂਦੀਆਂ, ਇਹ ਨਾਲ ਆਪਣੇ ਆਪ ਹੀ ਆਉਂਦੀਆਂ ਤੇ ਗੁਰੂ ਅਰਜਨ ਸਾਹਿਬ ਦੇ ਕੋਲ ਵੀ ਹਨ। ਇਸ ਕਰਕੇ ਕਹਿੰਦੇ ਜਿਹੜੀਆਂ ਰਿੱਧੀਆਂ ਸਿੱਧੀਆਂ ਤੇ ਨਿੱਧੀਆਂ ਨੇ, ਇਹ ਸਾਰੀਆਂ ਰਿੱਧੀਆਂ ਸਿੱਧੀਆਂ ਅਕਾਲ ਪੁਰਖ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਨੇ, ਔਰ ਤੋਟ ਨਾ ਆਵੇ ਕਾਈ ਰਾਮ, ਕਿਸੇ ਵੀ ਪ੍ਰਕਾਰ ਦੀ ਇਹਨਾਂ ਵਿੱਚ ਜਾਂ ਸਾਡੀਆਂ ਵਸਤੂਆਂ ਵਿੱਚ ਤੋਟ ਨਹੀਂ ਆਉਂਦੀ। ਨਾ ਰਿੱਧੀਆਂ ਸਿੱਧੀਆਂ ਜੇ ਖਰਚੀਏ, ਇਹਨਾਂ ਨੂੰ ਵੰਡੀਏ ਜਾਂ ਇਹਨਾਂ ਦੀ ਵਰਤੋਂ ਕਰਨ ਨਾਲ ਇਹ ਘਟਦੀਆਂ ਨਹੀਂ। ਜੇ ਕਿਸੇ ਸਿੱਧ ਪੁਰਸ਼ ਦੇ ਕੋਲ ਕੋਈ ਰਿੱਧੀ ਸਿੱਧੀ ਹੁੰਦੀ ਹੈ, ਜੇ ਉਹ ਵਰਤਣ ਲੱਗ ਪਏ ਤੇ ਕੁਝ ਸਮੇਂ ਬਾਅਦ ਉਹਦੀ ਕਰਾਮਾਤ ਚਲੀ ਜਾਂਦੀ, ਉਹ ਰਿੱਧੀ ਸਿੱਧੀ ਉਹਦੀ ਖਤਮ ਹੋ ਜਾਂਦੀ ਹੈ। ਪਰ ਮਹਾਰਾਜ ਜੀ ਕਹਿੰਦੇ ਇਹ ਰਿੱਧੀਆਂ ਸਿੱਧੀਆਂ ਐਸੀਆਂ ਨੇ ਵੀ ਇਹਨਾਂ ਨੂੰ ਵਰਤੀ ਵੀ ਜਾਈਏ ਫਿਰ ਵੀ ਇਹਨਾਂ ਵਿੱਚ ਤੋਟਾ ਨਹੀਂ ਆਉਂਦਾ, ਫਿਰ ਵੀ ਇਹਨਾਂ ਵਿੱਚ ਕਮੀ ਨਹੀਂ ਆਉਂਦੀ। ਕਿਉਂ ਨਹੀਂ ਕਮੀ ਆਉਂਦੀ? ਕਿਉਂਕਿ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਖਜ਼ਾਨਾ ਹੈ, ਜਿਹਦੇ ਵਿੱਚ ਕਦੇ ਵੀ ਕਿਸੇ ਪ੍ਰਕਾਰ ਦਾ ਤੋਟਾ ਨਹੀਂ ਆ ਸਕਦਾ, ਘਾਟਾ ਨਹੀਂ ਪੈ ਸਕਦਾ।
ਖਾਤ ਖਰਚਤ ਬਿਲਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ।
ਨੌ ਨਿਧੀਆਂ, 18 ਸਿੱਧੀਆਂ ਨੇ, ਇਹਨਾਂ ਨੂੰ ਅਸੀਂ ਖਾ ਰਹੇ ਹਾਂ। ਖਾਤ ਦਾ ਮਤਲਬ ਹੈ ਵਰਤ ਰਹੇ ਹਾਂ, ਤੇ ਖਰਚ ਦਾ ਮਤਲਬ ਹੁੰਦਾ ਵੀ ਅੱਗੇ ਖਰਚਾ ਵੀ ਰਹੇ ਹਾਂ, ਵਰਤਾ ਵੀ ਰਹੇ ਹਾਂ, ਆਪ ਵੀ ਵਰਤ ਰਹੇ ਹਾਂ ਤੇ ਅੱਗੇ ਵੀ ਵਰਤਾ ਰਹੇ ਹਾਂ, ਜਪ ਰਹੇ ਹਾਂ ਔਰ ਜਪਾ ਰਹੇ ਹਾਂ। ਇਹਨੂੰ ਕਹਿੰਦੇ ਨੇ ਖਾਣਾ ਤੇ ਖਰਚਣਾ, ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ, ਖਾਣਾ ਤੇ ਖਰਚਣਾ ਦੋਵੇਂ ਇੱਕੋ ਗੱਲਾਂ ਹਨ। ਕਹਿੰਦੇ ਇਹਨਾਂ ਨੂੰ ਖਾਂਦਿਆਂ, ਇਹਨਾਂ ਨੂੰ ਖਰਚਦਿਆਂ ਸਾਨੂੰ ਸੁੱਖ ਦੀ ਪ੍ਰਾਪਤੀ ਹੋ ਰਹੀ ਹੈ। ਬਿਲਛਤ ਸੁੱਖ ਪਾਇਆ, ਸਾਨੂੰ ਸੁੱਖ ਪ੍ਰਾਪਤ ਹੋ ਰਿਹਾ। ਤੇ ਕਹਿੰਦੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਇਹ ਦਾਤ ਹੈ, ਇਹ ਘਟਦੀ ਨਹੀਂ, ਸਗੋਂ ਦਿਨ ਦਿਨ ਚੜ੍ਹੈ ਸਵਾਇਆ, ਸਗੋਂ ਦਿਨ ਪ੍ਰਤੀ ਦਿਨ ਹੋਰ ਵਧਦੀ ਜਾਂਦੀ ਹੈ। ਸਵਾਏ ਦਾ ਮਤਲਬ ਹੁੰਦਾ ਬਹੁਤਾ। ਆਮ ਕਰਕੇ ਅਸੀਂ ਕੋਈ ਵਰਤਾਰੇ ਵਿੱਚ ਵਸਤੂ ਲੈਣੀ ਹੋਵੇ ਤੇ ਥੋੜੀ ਚੀਜ਼ ਲੈਣੀ ਹੋਵੇ ਤੇ ਤਾਂ ਵੀ ਆਪਾਂ ਰਸਨਾ ਨਾਲ ਕਹਿੰਦੇ ਹਾਂ ਵੀ ਸਵਾਈ ਚੀਜ਼ ਦੇਈ, ਸਵਾਇਆ। ਸਵਾਏ ਦਾ ਮਤਲਬ ਆਪਾਂ ਥੋੜਾ ਕਹਿੰਦੇ ਹਾਂ, ਪਰ ਅਸਲ ਦੇ ਵਿੱਚ ਸ਼ਬਦ ਸਤਿਗੁਰਾਂ ਨੇ ਸਾਨੂੰ ਚੜ੍ਹਦੀ ਕਲਾ ਵਾਸਤੇ ਦਿੱਤਾ ਹੈ ਕਿ ਗੁਰੂ ਘਰ ਦੇ ਵਿੱਚ ਜੇ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਵੀ ਲੈਂਦੇ ਹਾਂ ਤੇ ਕਹਿੰਦੇ ਨਾ ਸਵਾਈ ਥੋੜਾ ਗੱਫਾ, ਸਵਾਇਆ ਗੱਫਾ ਦਿਓ ਜੇ, ਤੇ ਕਹਿੰਦੇ ਉਹ ਸਵਾਈ ਥੋੜੀ ਨਹੀਂ ਹੁੰਦੀ, ਉਹਦੇ ਵਿੱਚ ਵੀ ਬੜੀ ਵੱਡੀ ਬਰਕਤ ਹੁੰਦੀ ਹੈ, ਛੋਟੀ ਚੀਜ਼ ਵਿੱਚ ਵੀ ਬੜੀ ਵੱਡੀ ਬਰਕਤ ਹੁੰਦੀ। ਇਸ ਕਰਕੇ ਗੁਰੂ ਘਰ ਵਿੱਚ ਕਿਸੇ ਵੀ ਵਸਤੂ ਨੂੰ ਥੋੜਾ ਨਹੀਂ ਕਿਹਾ ਜਾਂਦਾ, ਸਵਾਇਆ ਕਿਹਾ ਜਾਂਦਾ ਵੀ ਬਹੁਤਾ। ਸਵਾਏ ਦਾ ਮਤਲਬ ਵੀ ਬਹੁਤਾ ਹੈ। ਕਹਿੰਦੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਹੜੀ ਸਾਨੂੰ ਦਾਤ ਦਿੱਤੀ ਹੈ, ਇਹ ਦਿੱਤੀ ਹੋਈ ਦਾਤ ਅਕਾਲ ਪੁਰਖ ਪਰਮੇਸ਼ਰ ਦੀ, ਸਗੋਂ ਦਿਨ ਦਿਨ ਚੜ੍ਹੈ ਸਵਾਇਆ, ਸਗੋਂ ਦਿਨ ਦਿਨ ਪ੍ਰਤੀ ਹੋਰ ਸਵਾਈ ਹੁੰਦੀ ਹੈ, ਹੋਰ ਵਧਦੀ ਹੈ।
ਦਾਤ ਸਵਾਈ ਨਿਖੁੱਤ ਨਾ ਜਾਈ ਅੰਤਰ ਜਾਮੀ ਪਾਇਆ।
ਜਿਹੜੀ ਦਾਤ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਅਕਾਲ ਪੁਰਖ ਨੇ ਸਾਨੂੰ ਦਿੱਤੀ ਹੈ, ਉਹ ਦਾਤ ਸਵਾਈ ਹੈ। ਸਵਾਈ ਮਤਲਬ ਬਹੁਤੀ ਹੈ, ਬੜੀ ਵੱਡੀ ਦਾਤ ਹੈ, ਬਹੁਤ ਸਾਰੀ ਵੱਡੀ ਦਾਤ ਅਕਾਲ ਪੁਰਖ ਜੀ ਨੇ ਦਾਤੇ ਨੇ ਸਾਨੂੰ ਦਿੱਤੀ ਹੈ, ਜਿਹੜੀ ਨਿਖੁੱਟ ਨਾ ਜਾਈ, ਜਿਹਦੇ ਚ ਕਦੇ ਕਿਸੇ ਪ੍ਰਕਾਰ ਦਾ ਤੋਟਾ ਨਹੀਂ ਆਉਂਦਾ, ਜਿਹੜੀ ਕਦੇ ਵੀ ਨਿਖੁੱਟਦੀ ਨਹੀਂ। ਅੰਤਰ ਜਾਮੀ ਪਾਇਆ, ਅਸੀਂ ਉਸ ਅੰਦਰ ਦੇ ਜਾਣ ਵਾਲੇ ਵਾਹਿਗੁਰੂ ਪਰਮੇਸ਼ਰ ਨੂੰ ਅੰਤਰਜਾਮੀ ਕਹਿੰਦੇ, ਜਿਹੜਾ ਸਾਰਿਆਂ ਦੇ ਅੰਦਰ ਦੀ ਜਾਣ ਲੈਂਦਾ ਹੈ ਕਿ ਇਹਦੇ ਹਿਰਦੇ ਚ ਕੀ ਫੁਰਨਾ ਹੈ, किस दे हिरदे च की संकल्प है। सतगुरु जी सारिया दे अंदर दी जानन वाले ने, परमेश्वर जी घट घट दे अंदर दी जानन वाले हैं। अंतर जामी पुरख विधाते श्रद्धा मन के पूरे अकाल पुरख वाहिगुरु परमेश्वर जी अंतर जामी ने सब दे अंदर दी जान लेंदे हैं कि किसने अपने मन च की संकल्प कीता है, की फुरना कीता है, की कुफुरना कीता है। कोई हिरदा ऐसा नहीं जिथे मेरे मालक दा निवास ना होवे। हर एक दे हिरदे अंदर वस के सारिया दे अंदर दी जानन वाले ने ऐसा जो अंतर जामी वाहिगुरु परमेश्वर है, असी उसनू पा लिया, उसनू प्राप्त कर लिया है।
ओठ बिगन सगले ओठ नाठे दुख ना नेड़े आया।
कहिंदे जिहड़े करोड़ां बिघन सन ते करोड़ां बिघना दे नाल जिन्ने दुख सन, ओ करोड़ां बिघन ते सारे दुख उठ के साडे कोलों नठ गए हन। करोड़ां बिघन जदों कोई वड्डा कार्ज रंभिया जांदा है ते उस कार्ज दी आरंभता दे विच अनेक प्रकार दे बिघन आउंदे ने। हुण श्री अमृतसर सरोवर दी सेवा चली है, संतोख सर सरोवर दी सेवा हुई है, ये बड़ा वड्डा कार्ज सी जिहदे विच उस समय भी लखां रुपए की लागत लगनी सी। उहदे विच कई प्रकार दीआं समस्यावां भी आ सकदीआं सी, विघन भी आ सकदे सी, पर महाराज जी कहिंदे जिहड़े उह करोड़ां विघन ने दूर उठ के नठ गए ने। दुख ना नेड़े आया, किसी भी प्रकार का कोई दुख वो साढ़े नेड़े नहीं आया, किसी भी प्रकार की तकलीफ दुख मुसीबत साढ़े नेड़े नहीं आई।
शांत सहज आनंद कनेरे बिनसी भूख सबाए।
सानू शांत अवस्था सहज ते आनंद की प्राप्ति हो गई। शांति सहज और आनंद ते कहंदे जेड़ा ये आनंद है भी कोई थोड़ा नहीं, कनेरे बड़ा बड़ा भारी बहुत सारा आनंद वो साडे हिरदे चाण बसिया है। साडे मन नूं शांति अवस्था प्राप्त हुई है। दूजा साडा हिरदा सहज विच जा टिकया है और बहुत वड्डे भारी आनंद की प्राप्ति दे नाल जितनी भी भुख सी वो साडे अंदरों बिनस गई है। बिनसी भूख सबाई, सारियां भुखां जिहड़ियां सन उह साडे अंदरों बिनस गईयां ने। किसी भी प्रकार की भुख साडे हिरदे च नहीं रही। खालसा जी गुरमुख की अवस्था है, मनमुख की अवस्था है, उहदे मन की भुख कदे नहीं उतरदी। धन गुरु नानक साहब सच्चे पातशाह कहिंदे भुखिया भुख ना उतरी, जे बन्ना पुरिया भार। जे पुरियां दे भार भी बन के उन्हां नूं दे दिओ ना भी तेनूं सारियां पुरियां दित्तियां, कहिंदे फिर भी उन्हां दे अंदरों भुख नहीं उतरदी। उन्हां भुखियां दे अंदरों भुख की निवृत्ति नहीं हुंदी। पर दूजे पासे गुरमुखां दी अवस्था, महाराज गुरु अर्जन साहब कहिंदे बिनसी भूख सबाई, कि गुरमुखां दे अंदरों सारी भुख बिनस जांदी है, उन्हां दीआं सारियां भुखां निवृत्त हो जांदीआं हन। वह कहिंदे ने हुण कोई भुख रही नहीं, भुखां सब गवाईयां, सारियां भुखां साडे मालक ने कृपा करके साडे अंदरों गवा दित्तियां ने। त्रिपत भई सच भोजन खाया, सच्चे नाम दा भोजन छक के साडा मन सदा वास्ते त्रिपत हो गया, रज गया। खालसा जी विखिया विच कदे कोई त्रिपत नहीं होया, विखिया मैं किन्ही त्रिपत ना पाई। जेड़े संसार दे पदार्थ ने बिख रूप ने, काम क्रोध आदक जेड़े विकार ने बिख रूप ने, कदे कोई कामी काम लीला करन तो बाद रज के संतुष्ट नहीं हुंदा, कदे कोई क्रोधी क्रोध करके रजया नहीं, लोभी लोभ करके नहीं रजया, क्योंकि कदे भी विषय विकारां विचों तृप्ति की प्राप्ति नहीं हुंदी। जे तृप्ति मिलती है तां सिर्फ अकाल पुरख वाहिगुरु परमेश्वर दे नाम सिमरन विचों, परमेश्वर की बंदगी विचों तृप्ति की प्राप्ति हुंदी, वाहिगुरु के सिमरन विचों भजन विचों ही संतुष्टि प्राप्त हुंदी है। ते महाराज सच्चे पातशाह कहिंदे साडियां सारियां भुखां ਉਹ ਸਾਡੇ ਅੰਦਰੋਂ ਬਿਨਸ ਗਈਆਂ ਹਨ, ਨਿਵਿਰਤ ਹੋ ਗਈਆਂ ਹਨ।
ਨਾਨਕ ਗੁਣ ਗਾਵੇ ਹੁਮਾਮੀ ਕੇ ਅਜਰਜ ਜਿਸ ਵੱਡੇ ਆਏ ਰਾਮ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਮੇਰੇ ਉਹ ਸਵਾਮੀ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਗੁਣ ਗਾਓ, ਮੈਂ ਉਹਦੇ ਗੁਣ ਗਾਉਂਦਾ ਹਾਂ ਜਿਹੜਾ ਸਾਰੇ ਸੰਸਾਰ ਦਾ ਸਵਾਮੀ ਹੈ, ਸਾਰੇ ਸੰਸਾਰ ਦਾ ਮਾਲਕ ਹੈ, ਔਰ ਜਿਸ ਦੀ ਵਡਿਆਈ ਅਸਚਰਜ ਹੈਰਾਨ ਕਰ ਦੇਣ ਵਾਲੀ ਹੈ। ਵੱਡੇ ਵਡਿਆਈ ਪਰਮੇਸ਼ਰ ਦੀ ਜਿਹੜੀ ਵੱਡੀ ਵਡਿਆਈ ਹੈ ਉਹ ਅਸਚਰਜ ਰੂਪ ਹੈ। ਅਸਚਰਜ ਦਾ ਮਤਲਬ ਹੁੰਦਾ ਹੈਰਾਨੀ, ਵਿਸਮਾਦ। ਜਿੱਥੇ ਵਿਸਮਾਦ ਤੇ ਅਸਚਰਜਤਾ ਦੀ ਅਵਸਥਾ ਬਣਦੀ ਉਹਨੂੰ ਕਹਿੰਦੇ ਨੇ ਅਚਰਜ। ਵਾਹਿ ਸ਼ਬਦ ਜੋ ਆਪਾਂ ਰੋਜ਼ ਜਪਦੇ ਹਾਂ ਵਾਹਿਗੁਰੂ ਦੇ ਨਾਲ, ਵਾਹਿ ਸ਼ਬਦ ਵੀ ਜੋ ਹੈ ਉਹ ਹੈਰਾਨੀ ਦਾ ਪ੍ਰਤੀਕ ਹੈ, ਵਿਸਮਾਦ ਦਾ ਪ੍ਰਤੀਕ ਹੈ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਵੇਖਣੀ ਕਿ ਮਾਲਕ ਕਿਤਨਾ ਵੱਡਾ ਹੈ, ਉਸ ਵੱਡੇ ਦੀ ਵਡਿਆਈ ਵੇਖੀਏ, ਵੱਡੇ ਦੀ ਕੁਦਰਤ ਵੇਖੀਏ ਕਿ ਵੱਡੇ ਸਾਹਿਬ ਨੇ ਕਿੱਡੀ ਵੱਡੀ ਕੁਦਰਤ ਦੀ ਸਿਰਜਣਾ ਕੀਤੀ ਹੈ, ਕਿਵੇਂ ਸਿਰਜਿਆ ਸਾਰੇ ਸੰਸਾਰ ਨੂੰ, ਕਿਵੇਂ ਸਾਰੇ ਸੰਸਾਰ ਦੀ ਬਣਤਰ ਬਣਾਈ ਹੈ। ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸ ਵੱਡੀ ਵਡਿਆਈ ਨੂੰ ਵੇਖ ਕੇ ਫਿਰ ਹਿਰਦੇ ਚ ਅਸਚਰਜਤਾ ਹੁੰਦੀ, ਹੈਰਾਨੀ ਹੁੰਦੀ। ਡਾਕਟਰ ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ ਆਉਂਦੀ ਹੈ, ਕਹਿੰਦੇ ਕਸ਼ਮੀਰ ਦੇ ਇਲਾਕੇ ਚ ਜਦੋਂ ਭਾਈ ਵੀਰ ਸਿੰਘ ਜੀ ਗਏ ਤੇ ਉੱਥੇ ਕਿਸੇ ਸੱਜਣ ਪੁਰਖ ਨੇ ਆ ਕੇ ਭਾਈ ਸਾਹਿਬ ਨੂੰ ਦੱਸਿਆ ਵੀ ਤੁਸੀਂ ਇਸ ਇਲਾਕੇ ਚ ਆਏ ਹੋ, ਕਸ਼ਮੀਰ ਦਾ ਇਲਾਕਾ ਬੜਾ ਸੁੰਦਰ ਹੈ, ਮਾਤ ਲੋਕ ਦੀ ਧਰਤੀ ਤੇ ਸਵਰਗ ਦਾ ਨਜ਼ਾਰਾ ਹੈ, ਤੇ ਤੁਸੀਂ ਵੈਰੀ ਨਾਗ ਨਾਮ ਦਾ ਇੱਕ ਝਰਨਾ ਹੈ ਉਹ ਜ਼ਰੂਰ ਵੇਖ ਕੇ ਜਾਣਾ। ਭਾਈ ਸਾਹਿਬ ਜੀ ਨੂੰ ਸਮਾਂ ਮਿਲਿਆ, ਉਸ ਝਰਨੇ ਨੂੰ ਵੇਖਣ ਵਾਸਤੇ ਜਾ ਪਹੁੰਚੇ। ਝਰਨਾ ਬੜੀ ਉਚਾਈ ਤੋਂ ਡਿੱਗ ਰਿਹਾ ਤੇ ਬੜਾ ਹੀ ਸੁੰਦਰ ਮਨ ਨੂੰ ਮੋਹ ਰਿਹਾ। ਤੇ ਭਾਈ ਸਾਹਿਬ ਨੇ ਜਦੋਂ ਉਸ ਝਰਨੇ ਨੂੰ ਵੇਖਿਆ ਤੇ ਵੇਖ ਕੇ ਕਵਿਤਾ ਲਿਖੀ, ਵੈਰੀ ਨਾਗ ਤੇਰਾ ਇੱਕ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕਾਦਰ ਦੇ ਕੁਦਰਤ ਦਾ ਜਲਵਾ ਕਰ ਲੈਂਦਾ ਇੱਕ ਸਜਦਾ। ਕਹਿੰਦੇ ਉਸ ਝਰਨੇ ਨੂੰ ਵੇਖ ਕੇ ਉਹ ਚੇਤੇ ਆ ਗਿਆ ਜਿਹਨੇ ਝਰਨਾ ਬਣਾਇਆ ਉਹ ਕੌਣ ਹੈ, ਕਾਦਰ ਅਕਾਲ ਪੁਰਖ। ਉਹਨੂੰ ਵੇਖ ਕੇ ਕਹਿੰਦੇ ਹੈਰਾਨੀ ਦੇ ਨਾਲ ਮੇਰਾ ਚਿੱਤ ਭਰ ਗਿਆ ਔਰ ਮੈਂ ਆਖਿਆ ਮੈਂ ਉਸ ਅਕਾਲ ਪੁਰਖ ਨੂੰ ਸਜਦਾ ਕਰਾਂ ਜਿਸ ਨੇ ਇਸ ਵੈਰੀ ਨਾਗ ਝਰਨੇ ਨੂੰ ਬਣਾਇਆ। ਇਹ ਹੈ ਵਿਸਮਾਦੀ ਖੇਡ, ਇਹਨੂੰ ਕਹਿੰਦੇ ਨੇ ਅਸਚਰਜਤਾ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਵਡਿਆਈ ਹੈ ਉਹ ਅਸਚਰਜ ਹੈਰਾਨ ਕਰ ਦੇਣ ਵਾਲੀ ਹੈ। ਉਸੇ ਹੈਰਾਨੀ ਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਵਿਸਮਾਦ ਵਿੱਚ ਪਹੁੰਚ ਕੇ ਅਵਸਥਾ ਵਿੱਚ ਇਹ ਸ਼ਬਦ ਉਚਾਰਿਆ, ਵਿਸਮਾਦ ਨਾਦ, ਵਿਸਮਾਦ ਵੇਦ, ਸਭ ਕੁਝ ਵਿਸਮਾਦ ਹੀ ਵਿਸਮਾਦ ਸਤਿਗੁਰਾਂ ਨੂੰ ਨਜ਼ਰ ਆ ਰਿਹਾ ਹੈ। ਕਹਿੰਦੇ ਅਸਚਰਜਤਾ ਭਰੀ ਹੈਰਾਨੀ ਭਰੀ ਅਵਸਥਾ ਬਣ ਗਈ ਹੈ।
ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ।
ਮਹਾਰਾਜ ਜੀ ਕਹਿੰਦੇ ਕੰਮ ਸਾਡਾ ਥੋੜੀ ਸੀ, ਜੇ ਆਖੀਏ ਵੀ ਅੰਮ੍ਰਿਤਸਰ ਸਰੋਵਰ ਅਸੀਂ ਲਵਾ ਰਹੇ ਹਾਂ ਸਾਡਾ ਕੰਮ ਹੈ ਇਹ, ਮਹਾਰਾਜ ਕਹਿੰਦੇ ਸਾਡਾ ਨਹੀਂ, ਜਿਹਦਾ ਸੀ ਉਹਨੇ ਆ ਕੇ ਆਪ ਕਰ ਲਿਆ। ਜਿਸ ਕਾ ਕਾਰਜ ਤਿਨਹੀ ਕੀਆ, ਜਿਸ ਦਾ ਕੰਮ ਸੀ ਉਸੇ ਨੇ ਆ ਕੇ ਕੀਤਾ। ਮੈਂ ਮਾਨਸ, ਆਪਣੇ ਆਪ ਨੂੰ ਇੱਥੇ ਮਾਨਸ ਕਿਹਾ ਸਤਿਗੁਰਾਂ ਨੇ, ਕਹਿੰਦੇ ਇਹ ਮਾਨਸ ਵਿਚਾਰਾ ਕੀ ਹੈ, ਇਹ ਬੰਦਾ ਕੀ ਕਰ ਸਕਦਾ ਜਿਹੜਾ ਹੈ ਹੀ ਇੱਕ ਪਾਣੀ ਦਾ ਬੁਦਬੁਦਾ, ਪਤਾ ਨਹੀਂ ਕਿਹੜੇ ਵੇਲੇ ਦੀ ਹਸਤੀ ਮਿਟ ਜਾਏ, ਕਿਸ ਵੇਲੇ ਬਿਨਸ ਜਾਏ, ਇਹ ਕਰ ਹੀ ਕੀ ਸਕਦਾ ਜਿਹਦੇ ਚ ਨਾ ਬੋਲਣ ਦਾ ਜ਼ੋਰ ਹੈ ਨਾ ਚੁੱਪ ਰਹਿਣ ਦਾ ਜ਼ੋਰ ਹੈ, ਜ਼ੋਰ ਨਾ ਜੀਵਨ ਮਰਨ ਦਾ ਜ਼ੋਰ, ਜਿਹਦੇ ਚ ਕੋਈ ਜ਼ੋਰ ਹੈ ਹੀ ਨਹੀਂ, ਉਹ ਕਰ ਕੀ ਸਕਦਾ। ਜਿਸ ਦਾ ਕੰਮ ਸੀ ਉਸ ਅਕਾਲ ਪੁਰਖ ਨੇ ਵਾਹਿਗੁਰੂ ਨੇ ਆਪ ਕੀਤਾ। ਗੁਰਮੁਖਤਾਈ ਦੀ ਜਿਹੜੀ ਅਵਸਥਾ ਹੈ ਖਾਲਸਾ ਜੀ ਉਹੀ ਹੈ, ਉਹਦਾ ਕੋਈ ਵੀ ਕਾਰਜ ਹੋਵੇ ਕੋਈ ਵੀ ਕੰਮ ਹੋਵੇ ਉਹ ਨਹੀਂ ਕਹਿੰਦਾ ਮੇਰਾ, ਉਹ ਕਹਿੰਦਾ ਜਿਸ ਮਾਲਕ ਦਾ ਹੈ ਉਹ ਆਪੇ ਕਰੇਗਾ। ਅੱਜ ਗੁਰੂ ਘਰ ਦਾ ਵੀ ਕੋਈ ਕੰਮ ਕਰਦਾ, ਗੁਰੂ ਘਰ ਦੀ ਕੋਈ ਸੇਵਾ ਕਰਦਾ ਤੇ ਤਾਂ ਵੀ ਬੜੇ ਮਾਣ ਨਾਲ ਛਾਤੀ ਚੌੜੀ ਕਰਕੇ ਕਹਿੰਦਾ ਮੈਂ ਕੀਤਾ ਆ, ਪੱਥਰ ਮੈਂ ਲਵਾਇਆ ਜੇ, ਆ ਬੋਰ ਗੁਰੂ ਘਰ ਦੇ ਵਿੱਚ ਮੈਂ ਲਵਾਇਆ, ਆ ਬੂਟਾ ਮੈਂ ਲਵਾਇਆ, ਉੱਥੇ ਵੀ ਕਹਿੰਦਾ ਮੈਂ ਕੀਤਾ। ਪਰ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਤੂੰ ਤਾਂ ਕੁਝ ਵੀ ਕਰਨ ਯੋਗ ਨਹੀਂ, ਜੋ ਕੁਝ ਕਰ ਰਿਹਾ ਉਹ ਕਰਤਾ ਪੁਰਖ ਪਰਮੇਸ਼ਰ ਕਰ ਰਿਹਾ, ਕਾਰਜ ਹੀ ਉਸਦਾ, ਜਿਸ ਦਾ ਸੀ ਉਹਨੇ ਕਰ ਲਿਆ ਹੈ। ਖਾਲਸਾ ਜੀ, ਅਸੀਂ ਵੀ ਆਪਣੇ ਕਾਰਜਾਂ ਵਾਸਤੇ ਜਦੋਂ ਕੋਈ ਅਰਦਾਸ ਕਰਨੀ ਹੁੰਦੀ ਹੈ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜੀਆਂ ਜਾਂਦੀਆਂ, ਆਨੰਦ ਸਾਹਿਬ ਦੀਆਂ ਜਿਹੜੀਆਂ 6 ਪੌੜੀਆਂ ਪੜੀਆਂ ਜਾਂਦੀਆਂ ਨੇ, ਕਦੇ ਵਿਚਾਰ ਕੀਤੀ ਆ ਵੀ ਉਹ ਕਿਉਂ ਪੜੀਆਂ ਜਾਂਦੀਆਂ? ਆਨੰਦ ਸਾਹਿਬ ਦੀਆਂ ਜਿਹੜੀਆਂ 6 ਪੌੜੀਆਂ ਪੜੀਆਂ ਜਾਂਦੀਆਂ ਨੇ ਉਹ ਮੁੰਦਾਵਣੀ ਹੈ, ਉਹ ਮੋਹਰ ਹੈ। ਮੁੰਦਾਵਣੀ ਕਹਿੰਦੇ ਨੇ ਮੋਹਰ ਨੂੰ, ਉਹ ਮੋਹਰ ਹੈ ਕਿ ਜਿਹੜੇ ਕੰਮ ਵਾਸਤੇ ਅਰਦਾਸ ਕਰਨੀ ਉਸ ਕੰਮ ਵਾਸਤੇ ਉੱਤੇ ਆਨੰਦ ਸਾਹਿਬ ਪੜ ਕੇ ਮੋਹਰ ਲਾ ਦੇਣੀ ਕਿ ਮਹਾਰਾਜ ਇਹ ਕੰਮ ਤੁਹਾਡਾ, ਹੁਣ ਮੋਹਰ ਇਹਦੇ ਤੇ ਤੁਹਾਡੀ ਲੱਗ ਗਈ, ਤੁਸੀਂ ਜਾਣੋ ਤੁਸੀਂ ਕਰੋ। ਇਸ ਕਰਕੇ ਗੁਰਸਿੱਖ ਦਾ ਕੋਈ ਵੀ ਕਾਰਜ ਆ ਉਹ ਇਹ ਨਹੀਂ ਕਹਿੰਦਾ ਮੇਰਾ, ਕਹਿੰਦਾ ਮੇਰੇ ਪਰਮੇਸ਼ਰ ਦਾ ਆਪੇ ਕਰੇਗਾ। ਗੁਰੂ ਅਰਜਨ ਸਾਹਿਬ ਕਹਿੰਦੇ ਸਰੋਵਰ ਦੀ ਰਚਨਾ ਕਰਨੀ ਇਹ ਜਿਸ ਦਾ ਕਾਰਜ ਸੀ ਤਿਨ੍ਹਾਂ ਨੇ ਇਸ ਕਾਰਜ ਨੂੰ ਆਪ ਕਰ ਲਿਆ, ਇਹ ਮਾਨਸ ਵਿਚਾਰਾ ਕੀ ਹੈ?
ਭਗਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ।
ਇੱਥੇ ਵਾਹਿਗੁਰੂ ਪਰਮੇਸ਼ਰ ਦੇ ਭਗਤ ਸੋਭਦੇ ਨੇ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵਿੱਚ ਬੈਠੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਇੱਥੇ ਭਗਤ ਸੁਣਦੇ ਨੇ ਔਰ ਹਰੀ ਦੇ ਗੁਣ ਗਾਉਂਦੇ ਨੇ ਔਰ ਸਦਾ ਆਪਣੀ ਰਸਨਾ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੈ ਜੈਕਾਰ ਕਰਦੇ ਹਨ, ਸਦਾ ਹੀ ਆਪਣੀ ਰਸਨਾ ਤੋਂ ਪਰਮੇਸ਼ਰ ਦੀ ਜੈ ਜੈਕਾਰ ਉਚਾਰਦੇ ਹਨ।
ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੇ।
ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਨ੍ਹਾਂ ਗੁਣ ਗਾਏ ਉਹਨਾਂ ਅੰਦਰ ਆਨੰਦ ਉਪਜਿਆ, ਆਨੰਦ ਜਿਨ੍ਹਾਂ ਵੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਉਹਨਾਂ ਦੇ ਹਿਰਦੇ ਆਨੰਦ ਸਹਿਤ ਹੋ ਗਏ। ਸਾਧੂ ਜਨਾਂ ਦੀ ਸੰਗਤ ਕਰਕੇ ਉਹਨਾਂ ਦੀ ਸੰਗਤ ਵਿੱਚ ਇਹ ਸਾਰਾ ਆਨੰਦ ਬਣਿਆ। ਸਾਧੂ ਜਨਾਂ ਦੀ ਸੰਗਤ ਕਰਕੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ ਨੇ ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੰਗਤ ਦੀ ਬਰਕਤ ਸਦਕਾ, ਸਾਧੂ ਜਨਾਂ ਦੀ ਸੰਗਤ ਦੇ ਪ੍ਰਤਾਪ ਸਦਕਾ ਇਹ ਸਾਰੀ ਬਨਾਵਟ ਬਣੌਤ ਬਣੀ ਹੈ।
ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ।
ਜਿਸ ਨੇ ਉਦਮ ਕੀਤਾ ਹੈ, ਇਹ ਇਸ਼ਾਰਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਵੱਲ, ਕਿਉਂਕਿ ਅੰਮ੍ਰਿਤਸਰ ਸਰੋਵਰ ਲਾਉਣ ਵਾਸਤੇ ਉਦਮ ਕਰਨ ਵਾਲੇ ਗੁਰੂ ਅਮਰਦਾਸ ਸਾਹਿਬ ਨੇ, ਉਹਨਾਂ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਨੂੰ ਇੱਥੇ ਸਰੋਵਰ ਲਾਓ, ਇੱਥੇ ਸਰੋਵਰ ਦੀ ਰਚਨਾ ਕਰੋ। ਕਹਿੰਦੇ ਜਿਨ੍ਹਾਂ ਨੇ ਉਦਮ ਕੀਤਾ ਸਰੋਵਰ ਲਾਉਣ ਵਾਸਤੇ, ਫਿਰ ਉਸ ਉਦਮ ਨੂੰ ਅੱਗੇ ਸਿਰੇ ਚੜਾਉਣ ਵਾਸਤੇ ਧੰਨ ਗੁਰੂ ਰਾਮਦਾਸ ਸਾਹਿਬ ਨੇ ਸਰੋਵਰ ਦਾ ਟੱਕ ਲਾ ਕੇ ਸਰੋਵਰ ਦੀ ਖੁਦਾਈ ਦੀ ਆਰੰਭਤਾ ਕੀਤੀ। ਉਹ ਗੁਰੂ ਰਾਮਦਾਸ ਜੀ ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਕਿੰਨੀ ਕੁ ਗਿਣੀਏ, ਉਹਨਾਂ ਦੀ ਕਿਤਨੀ ਕੁ ਉਪਮਾ ਕਹੀਏ ਵੀ ਉਹ ਕਿਤਨੀ ਵੱਡੀ ਉਪਮਾ ਦੇ ਮਾਲਕ ਹਨ, ਉਹ ਕਿਤਨੀ ਵੱਡੀ ਵਡਿਆਈ ਦੇ ਮਾਲਕ ਹਨ। ਕਹਿੰਦੇ ਉਹਨਾਂ ਦੀ ਉਪਮਾ ਕਿਆ ਗਣੀ, ਤਿਸਕੀ ਉਪਮਾ ਕਿਆ ਗਣੀ, ਤਿਨ੍ਹਾਂ ਦੀ ਉਪਮਾ ਕੀ ਗਿਣੀਏ, ਕੀ ਉਹਨਾਂ ਦੀ ਉਪਮਾ ਆਪਣੀ ਰਸਨਾ ਤੋਂ ਗਾਇਨ ਕਰੀਏ।
ਅਠ ਸੱਤ ਤੀਰਤ ਪੁੰਨ ਕਿਰਿਆ ਮਹਾ ਨਿਰਮਲ ਚਾਰਾ।
68 ਤੀਰਥ ਇੱਥੇ ਵਸਦੇ ਨੇ, 68 ਤੀਰਥਾਂ ਦੇ ਇਸ਼ਨਾਨ ਦਾ ਜਿਹੜਾ ਪੁੰਨ ਹੈ ਮਹਾਰਾਜ ਜੀ ਕਹਿੰਦੇ ਇਸ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਕੇ ਪ੍ਰਾਪਤ ਹੋ ਜਾਂਦਾ ਹੈ। ਇਸੇ ਕਰਕੇ 68 ਤੀਰਥ ਥੜਾ ਸਾਹਿਬ ਜਿਹੜਾ ਉਹਨੂੰ 68 ਤੀਰਥ ਕਹਿੰਦੇ ਨੇ, ਦੁੱਖ ਭੰਜਨੀ ਬੇਰੀ ਦੇ ਨਾਲ ਉੱਥੇ 68 ਤੀਰਥ ਆ ਕੇ ਦਵਾਸ ਕਰਦੇ ਹਨ। ਪਾਤਸ਼ਾਹ ਕਹਿੰਦੇ 68 ਤੀਰਥਾਂ ਦਾ ਪੁੰਨ ਤੇ ਬਹੁਤ ਸ਼ੁਭ ਕਿਰਿਆ ਤੇ ਬੜਾ ਨਿਰਮਲ ਆਚਰਣ, ਉਹ ਸਾਰੇ ਨਿਰਮਲ ਆਚਰਣ ਦੀ ਪ੍ਰਾਪਤੀ ਵੀ ਇਸ ਅੰਮ੍ਰਿਤ ਤਾਲ ਵਿੱਚੋਂ ਹੁੰਦੀ ਹੈ। ਅੰਮ੍ਰਿਤਸਰ ਸਰੋਵਰ ਵਿੱਚ ਚੁੱਭਾ ਲਾ ਕੇ ਨਿਰਮਲ ਆਚਰਣ ਪ੍ਰਾਪਤ ਹੁੰਦਾ ਹੈ। ਜਿੱਥੇ ਨਿਰਮਲ ਆਚਰਣ ਪ੍ਰਾਪਤ ਹੁੰਦਾ ਉੱਥੇ ਦਇਆ ਕਰਨ ਵਾਲੇ ਜਿਹੜੇ ਸ਼ੁਭ ਕਰਮ ਨੇ ਉਹਨਾਂ ਕਰਮਾਂ ਵਿੱਚ ਪ੍ਰਵਿਰਤੀ ਵਾਸਤੇ ਉਪਦੇਸ਼ ਪ੍ਰਾਪਤ ਹੁੰਦਾ।
ਪਤਿਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਅਧਾਰਾ।
ਮੇਰੇ ਮਾਲਕ ਦਾ ਵਾਹਿਗੁਰੂ ਦਾ ਪਰਮੇਸ਼ਰ ਦਾ ਜਿਹੜਾ ਬਿਰਧ ਹੈ ਉਹ ਹੈ ਪਤਤਾਂ ਨੂੰ ਪਵਿੱਤਰ ਕਰਨਾ, ਉਹ ਹੈ ਪਤਤਾਂ ਨੂੰ ਪਾਵਨ ਕਰਨਾ। ਪਤਿਤ ਪਾਵਨ ਬਿਰਧ ਸਵਾਮੀ, अकाल पुरख वाहिगुरु परमेश्वर जी का स्वामी जी का जो बिरद है वो डिग्या होया नू उधार करना, डिग्या होया नू चुकना। पतत दा मतलब हुंदा जिहड़ा डिग जाए, जिहड़ा डिग जाए उहनू कहिंदे ने पतत हो गया। अपने आचरण तो डिग जाए, अपने व्यवहार तो डिग जाए, अपने संसार दे समाजिक रूप दे विच उच्चा ना रहे ते सामाजिक तौर ते नीवा डिग जाए उहनू भी पतत कहिंदे ने। ते मेरे स्वामी दा बिरद की आ, डिग्यां नू चुकना। ਇਹ ਕਿਸੇ ਬਿਰਲੇ ਦੇ ਹਿੱਸੇ ਆਉਂਦਾ ਹੈ। ਡਿੱਗਿਆਂ ਨੂੰ ਲਤਾੜਨਾ ਤੇ ਹਰ ਕੋਈ ਜਾਣਦਾ ਹੈ, ਪਰ ਕਿਸੇ ਡਿੱਗੇ ਹੋਏ ਨੂੰ ਚੁੱਕ ਕੇ ਆਪਣੇ ਗਲ ਨਾਲ ਲਾਉਣਾ ਇਹ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ। ਡਿੱਗਿਆਂ ਹੋਇਆਂ ਨੂੰ ਮਹਾਰਾਜ ਜੀ ਨੇ ਗਲ ਨਾਲ ਲਾਇਆ, ਜਿਨ੍ਹਾਂ ਨੂੰ ਸਮਾਜ ਨੇ ਆਖਿਆ ਸੀ ਵੀ ਡਿੱਗ ਚੁੱਕੇ ਨੇ, ਜਿਨ੍ਹਾਂ ਨੂੰ ਸੰਸਾਰ ਦੇ ਲੋਕਾਂ ਨੇ ਆਖਿਆ ਇਹ ਨੀਵੇਂ ਨੇ, ਇਹ ਸ਼ੂਦਰ ਨੇ, ਸਤਿਗੁਰਾਂ ਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਉੱਚਿਆਂ ਚੁੱਕਿਆ ਹੈ। ਸਤਿਗੁਰਾਂ ਦਾ ਸਵਾਮੀ ਦਾ ਬਿਰਦ ਹੈ ਪਤਤਾਂ ਨੂੰ ਪਾਵਨ ਕਰਨਾ, ਪਵਿੱਤਰ ਕਰਨਾ, ਇਹ ਬਿਰਦ ਹੈ। ਨਾਨਕ ਸ਼ਬਦ ਆਧਾਰਾ, ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਮੈਨੂੰ ਮੇਰੇ ਮਾਲਕ ਦੇ ਸ਼ਬਦ ਦਾ ਆਧਾਰ ਹੈ, ਆਪਣੇ ਸਤਿਗੁਰਾਂ ਦੇ ਪਾਵਨ ਪਵਿੱਤਰ ਸ਼ਬਦ ਦਾ ਆਸਰਾ ਹੈ।
ਗੁਣ ਨਿਦਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀ ਜੈਰਾ।
ਮੇਰਾ ਸਵਾਮੀ ਮਾਲਕ ਪਰਮੇਸ਼ਰ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਗੁਣਾਂ ਦਾ ਖਜ਼ਾਨਾ। ਕੋਈ ਇੱਕ ਗੁਣ ਹੈ ਪਰਮੇਸ਼ਰ ਵਿੱਚ? ਬੇਅੰਤ ਗੁਣ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਚ, ਬੇਅੰਤ ਗੁਣਾਂ ਦਾ ਠਾਕੁਰ ਹੈ, ਬੇਅੰਤ ਗੁਣਾਂ ਦਾ ਮਾਲਕ ਹੈ। ਉਹ ਜੋ ਗੁਣਾਂ ਦਾ ਖਜ਼ਾਨਾ ਹੈ, ਮੇਰਾ ਪ੍ਰਭੂ ਸਾਰੇ ਸੰਸਾਰ ਦਾ ਕਰਤਾ ਹੈ। ਉਸਤਤ ਕੌਣ ਕਰੀ ਜੈ, ਉਹਦੀ ਕਿਹੜੀ ਕਿਹੜੀ ਉਸਤਤ ਕਰੀਏ? ਉਸਤਤ ਕੌਣ ਕਰੀਦਾ, ਕਿਸ ਕਿਸ ਉਸਤਤ ਨੂੰ ਗਾਇਨ ਕਰੀਏ? ਅਕਾਲ ਪੁਰਖ ਪਰਮੇਸ਼ਰ ਦੇ ਕਿਸ ਕਿਸ ਗੁਣ ਨੂੰ ਗਾਇਨ ਕਰੀਏ? ਮੇਰਾ ਮਾਲਕ ਸਮੂਹ ਗੁਣਾਂ ਦਾ ਖਜ਼ਾਨਾ ਹੈ। ਕਿਸ ਕਿਸ ਪ੍ਰਕਾਰ ਦੀ ਉਸਤਤ ਆਪਣੇ ਮਾਲਕ ਦੀ ਕਰੀਏ?
ਸੰਤਾ ਕੀ ਬੇਨੰਤੀ ਸਵਾਮੀ, ਨਾਮ ਮਹਾਰਤ ਦੀ ਜੈ ਰਾਮ।
ਹੇ ਸਵਾਮੀ ਜੀ, ਅਕਾਲ ਪੁਰਖ ਜੀ, ਸਾਡੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਸੰਤਾਂ ਦਾ ਮਤਲਬ ਇੱਥੇ ਹੈ ਸ਼ਾਂਤ ਬਿਰਤੀ ਰੱਖਣ ਵਾਲੇ, ਜਿਨ੍ਹਾਂ ਚ ਸਤੋ ਗੁਣ ਦੀ ਅੰਸ਼ ਅਧਿਕ ਹੈ। ਕਹਿੰਦੇ ਸਾਰੇ ਸੰਤਾਂ ਦੀ, ਸ਼ਾਂਤ ਬਿਰਤੀ ਰੱਖਣ ਵਾਲਿਆਂ ਦੀ ਅਕਾਲ ਪੁਰਖ ਜੀ ਸਵਾਮੀ ਜੀ ਆਪ ਜੀ ਦੇ ਚਰਨਾਂ ਚ ਬੇਨੰਤੀ ਬੇਨਤੀ ਹੈ। ਕੀ ਬੇਨਤੀ ਹੈ? ਨਾਮ ਮਹਾਰਸ ਦੀਜੈ ਰਾਮ। ਹੇ ਰਾਮ, ਕਿਰਪਾ ਕਰੋ, ਸਾਨੂੰ ਆਪਣੇ ਨਾਮ ਦਾ ਮਹਾਰਸ ਪ੍ਰਦਾਨ ਕਰੋ। ਨਾਮ ਦਾ ਰਸ ਦੁਨੀਆਂ ਦੇ ਸਾਰੇ ਰਸਾਂ ਵਿੱਚੋਂ ਮਹਾਰਸ ਹੈ, ਸਰਵੋਤਮ ਰਸ ਹੈ। ਦੁਨੀਆਂ ਦੇ ਜਿਤਨੇ ਰਸ ਨੇ ਸਭ ਫਿੱਕੇ ਤੇ ਹੋਛੇ ਨੇ, ਨਾਮ ਦਾ ਰਸ ਸਭ ਤੋਂ ਸਰਵੋਤਮ ਤੇ ਉੱਤਮ ਰਸ ਹੈ। ਨਾਮ ਦੇ ਰਸ ਜਿਹਾ ਕੋਈ ਰਸ ਨਹੀਂ। ਜਿਨ੍ਹਾਂ ਨੇ ਨਾਮ ਰਸ ਦਾ ਰੰਗ ਮਾਣਿਆ ਨਾ, ਉਹ ਤਾਂ ਇਹ ਡੰਕੇ ਦੀ ਚੋਟ ਤੇ ਕਹਿੰਦੇ ਨੇ ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਨਾਮ ਦਾ ਰਸ ਪੀ ਕੇ ਦੁਨੀਆਂ ਦੇ ਸਾਰੇ ਰਸ ਬਿਸਰ ਗਏ ਨੇ। ਆਨ ਰਸਾ ਸਭ ਹੋਛੇ ਰੇ, ਦੁਨੀਆਂ ਦੇ ਜਿਤਨੇ ਰਸ ਨੇ ਸਭ ਹੋਛੇ ਪ੍ਰਤੀਤ ਹੁੰਦੇ ਨੇ, ਫਿੱਕੇ ਪ੍ਰਤੀਤ ਹੁੰਦੇ ਨੇ। ਨਾਮ ਦੇ ਮਹਾਰਸ ਨੂੰ ਜਿਨ੍ਹਾਂ ਨੇ ਜਾਣਿਆ, ਉਹ ਸਿਰਫ ਪਰਮੇਸ਼ਰ ਦੇ ਚਰਨਾਂ ਚ ਇਹੀ ਦਾਨ ਮੰਗਦੇ ਨੇ, ਮਹਾਰਾਜ ਸਾਨੂੰ ਕਿਰਪਾ ਕਰਕੇ ਨਾਮ ਦਾ ਜੋ ਮਹਾਰਸ ਹੈ, ਸਰਵੋਤਮ ਰਸ ਹੈ, ਉਹ ਰਸ ਸਾਡੀ ਝੋਲੀ ਚ ਪਾਓ।
ਨਾਮ ਦੀਜੈ ਦਾਨ ਕੀਜੈ, ਬਿਸਰ ਨਾਹੀ ਇੱਕ ਖਿਨੋ।
ਪ੍ਰਭੂ ਜੀ ਕਿਰਪਾ ਕਰਕੇ ਸਾਨੂੰ ਇਹ ਦਾਨ ਦਿਓ, ਤੁਸੀਂ ਬੜੇ ਵੱਡੇ ਦਾਤੇ ਹੋ। ਮਹਾਰਾਜ ਦਾਤਾ ਜੀ ਇਹ ਦਾਨ ਦਿਓ। ਕਿਹੜਾ ਦਾਨ ਦਿਓ? ਨਾਮ ਦੀਜੈ। ਮਹਾਰਾਜ ਇਹ ਦਾਨ ਦਿਓ ਕਿ ਸਾਨੂੰ ਆਪ ਜੀ ਦਾ ਨਾਮ ਦਾਨ ਬਖਸ਼ੋ, ਨਾਮ ਦਾ ਦਾਨ ਸਾਡੀ ਝੋਲੀ ਚ ਪਾਓ। ਤੂੰ ਦਾਤਾ ਦਾਤਾਰ, ਤੂੰ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਤੇ ਮਹਾਰਾਜ ਜੀ ਕਹਿੰਦੇ ਫਿਰ ਦੱਸ ਕੀ ਚਾਹੀਦਾ ਜੇ ਤੂੰ ਦਾਤੇ ਦੀ ਸ਼ਰਨ ਚ ਆਇਆ? ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, महाराज की मंगा संसार विच कोई भी शै मैनू थिर नजर नहीं आउंदी। कहिंदे फिर दस की चाहिदा, मैं दीजा नाम प्यारी जीओ, महाराज कृपा करके मैनू अपने नाम दा महारस बख्शो, नाम दा दान बख्शो, बेसर नाही एक खिनो, महाराज कृपा करो भी एक खिन मात्र भी साडे हिरदे चो ना विसरो। एक खिन मात्र दा समा किन्ना क हुंदा, एक पल मात्र दा समा, एक क्षण मात्र दा समा भी साडे हिरदे चो ना विसरो। विसर नाही दा तार अपना नाम देहो, गुण गावा दिन रात नानक चाओ एहो। महाराज कृपा करो एक खिन मात्र भी आप जी दा नाम साडे हिरदे चो ना विसरे।
गुण गोपाल उचर रसना सदा गाये अन दिनो।
गोपाल प्रभु वाहिगुरु परमेश्वर दे गुण अपनी रसना तो उचरो, रसना नाल वाहिगुरु परमेश्वर दे गुणा नू गाओ। ते ए गाउना कहिंदे सिर्फ एक घंटे दा, दो घंटे दा नहीं, ए गाउना तेरा रात दिन दा होना चाहिदा। अन दिनो अठे पैर रात दिन अकाल पुरख वाहिगुरु परमेश्वर दे गुणा नू अपनी रसना तो गायन कर।
जिस प्रीत लागी नाम सेती मन तन अमृत पीजै।
परमेश्वर दे नाल नाम नाल प्रीत लग गई है, पातशाह जी कहंदे उना दा मन ते तन परमेश्वर दे नाम अमृत विच भिज के सरसार हो जांदा है। उना दा मन और तन वाहिगुरु परमेश्वर दे नाम अमृत विच भिज जांदा है।
बिन मंत नानक इच्छ पुन्नी पेक दर्शन जीजै।
गुरु अर्जन देव साहिब पंजवें पातशाह अखीरली पंक्ति च शब्द दी समाप्ति करदिआं कहंदे, हे प्रभु मेरी इच्छा पूर्ण हो गई, ते महाराज मैं आप जी दे दर्शन कर करके जीवदा हां। पेख दर्शन जीजै, महाराज मैं आप जी दे पवित्र और पावन दर्शन कर करके जीवदा हां। दर्शन देख जीवा गुर तेरा, पूर्ण कर्म होए प्रभ मेरा, महाराज मैं आप जी दे दर्शन कर करके जीवदा हां।
दोएरा इमसन मुख होए कर करे गाई सिफत सुनाए।
अकाल पुरख वाहिगुरु परमेश्वर दे सानमुख होके खलो के धन गुरु अर्जन देव साहिब पंजवें पातशाह जी ने सिफत गाई अकाल पुरख जी दे शब्द राही। अकाल पुरख वाहिगुरु परमेश्वर दे सिफत गा के वाहिगुरु परमेश्वर नू ए सिफत सरवण कराई है।
बदियो प्रेम दो दिशन जल आनंद चक आए।
ते दोई पासी प्रेम दा वहाव वह टुरिया, उधर अकाल पुरख जी दा हिरदा प्रेम नाल भरिया, इधर धन गुरु अर्जन साहब दा हिरदा प्रेम नाल। ते कहंदे दोई पासी प्रेम है, और उस प्रेम दे नाल जिथे गुरु अर्जन साहब दे नेत्र भरे, उथे अकाल पुरख जी दी अखां भी भर आईयां हन। ये परम विराग प्रेम दोवें पासी, ये दोवें पासी प्रीत है। दुनिया दी प्रीत एक पासड़ हुंदी है, पर भगतां दी परमेश्वर नाल जिहड़ी प्रीत है दोए पासड़ है। जे भगत प्रीत करदे ने ते परमेश्वर अपने भगतां नालों उहनां नालों भी दुगनी प्रीत करदे। ते कहिंदे चक प्रेम दे रस विच छाए होए हन।
चौपाई श्री अर्जन अर्जन कर नीके।
अर्जन देव साहब सच्चे पातशाह जी ने अर्जन कर नीके, अर्जन दा मतलब हुंदा बेनती। ते महाराज गुरु अर्जन साहब ने बड़े सुंदर ढंग नाल अकाल पुरख वाहिगुरु परमेश्वर जी दे चरणा विच बेनती कीती है।
अर्जन कीरत गुण प्रभ ही के।
सतगुरां दी जिहड़ी कीरति आ बड़ी उज्जवल है। अर्जन दा मतलब हुंदा उज्जल। अर्जन दे कई अर्थ भाई साहब जी ने कीते हन। ते अर्जन दा एक अर्थ है उज्जवल। सतगुरां दी जिहड़ी कीर्ति है वह उज्जल है, सारे संसार दे विच उज्जल है। और अकाल पुरख वाहिगुरु परमेश्वर जी दे जिहड़े गुण ने वह भी अर्जन निर्मल ते उज्जवल हन।
निकट होए कर दोनों आप ਪਰ ਸੇਪਦ ਅਰਬਿੰਦ ਨਾਲ
ਹੋ ਕੇ ਆਪਣੇ ਦੋਹਾਂ ਹੱਥਾਂ ਨਾਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ ਹੈ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਨੂੰ ਛੂਹ ਕੇ ਸਪਰਸ਼ ਕੀਤਾ ਹੈ ਤੇ ਫੇਰ ਸਪਰਸ਼ ਕਰਕੇ
ਗਏ ਤ੍ਰਿਲੋਕ ਪਤੀ ਅੰਕ ਭਰੇ ਹੈ ਪਰਮ ਪ੍ਰੇਮ ਨੇ ਵਿਸ਼ੁੱਧ ਕਰੇ ਹੈ।
ਚਰਨ ਪਕੜ ਕੇ ਗੁਰੂ ਅਰਜਨ ਸਾਹਿਬ ਜੀ ਨੇ ਮੱਥਾ ਟੇਕਿਆ। ਜਦੋਂ ਸਿਰ ਗੁਰੂ ਅਰਜਨ ਸਾਹਿਬ ਨੇ ਅਕਾਲ ਪੁਰਖ ਜੀ ਦੇ ਚਰਨਾਂ ਤੇ ਰੱਖਿਆ ਨਾ ਤੇ ਨਿਰੰਕਾਰ ਜੀ ਨੇ ਅਕਾਲ ਪੁਰਖ ਜੀ ਨੇ ਗੁਰੂ ਅਰਜਨ ਸਾਹਿਬ ਦੀਆਂ ਬਾਹਾਂ ਤੋਂ ਫੜਿਆ ਤੇ ਫੜ ਕੇ ਚੁੱਕ ਕੇ ਘੁੱਟ ਕੇ ਆਪਣੀ ਗੱਲ ਵਕੜੀ ਚ ਲੈ ਲਿਆ। ਗਏ ਤ੍ਰਿਲੋਕ ਪਤ ਅੰਕ ਭਰੇ ਹੈ ਆਪਣੀਆਂ ਬਾਹਾਂ ਵਿੱਚ ਤ੍ਰਿਲੋਕੀ ਨਾਥ ਅਕਾਲ ਪੁਰਖ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਲੈ ਲਿਆ ਔਰ ਇਹੋ ਜਿਹਾ ਪਰਮ ਪ੍ਰੇਮ ਕਿ ਉਸ ਪਰਮ ਪ੍ਰੇਮ ਚ ਅਕਾਲ ਪੁਰਖ ਜੀ ਵੀ ਬੇਸੁੱਧ ਹੋ ਗਏ ਹਨ।
ਸ਼ੋਭਦ ਬਨਨ ਚੰਦ ਮਾਨਿੰਦ ਬਾਕ ਸੁਦਾ ਬੋਲੇ ਸੁਖ ਕੰਦ।
ਸੋਹਣਾ ਮੁਖੜਾ ਅਕਾਲ ਪੁਰਖ ਜੀ ਦਾ ਜਿਵੇਂ ਚੰਦਰਮਾ ਹੁੰਦਾ, ਚੰਦਰਮਾ ਜੈਸਾ ਸੁੰਦਰ ਮੁਖੜਾ, ਚੰਦਰਮਾ ਦੇ ਮਾਨਿੰਦ, ਚੰਦਰਮਾ ਦੇ ਸਮਾਨ ਅਕਾਲ ਪੁਰਖ ਜੀ ਦਾ ਸੁੰਦਰ ਮੁਖੜਾ ਔਰ ਆਪਣੇ ਚੰਦ ਜੈਸੇ ਸੋਹਣੇ ਮੁਖਾਰ ਬਿੰਦ ਚੋਂ ਸੁਧਾ ਸਮਾਨ ਅੰਮ੍ਰਿਤ ਸਮਾਨ ਬਾਣੀ ਅਕਾਲ ਪੁਰਖ ਜੀ ਬੋਲੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ।
ਜਗਤ ਭਗਤ ਮਗ ਸ਼ੁਭ ਵਿਸਤਾਰਾ ਸਰ ਕੋ ਰਚਿਓ ਪਰਮ ਉਪਕਾਰਾ।
ਅਕਾਲ ਪੁਰਖ ਜੀ ਕਹਿਣ ਲੱਗੇ ਹੇ ਗੁਰੂ ਅਰਜਨ ਦੇਵ ਸਾਹਿਬ ਜੀ, ਇਸ ਜਗਤ ਵਿੱਚ ਭਗਤੀ ਦਾ ਜਿਹੜਾ ਰਸਤਾ ਹੈ, ਭਗਤੀ ਦਾ ਜਿਹੜਾ ਮਾਰਗ ਹੈ, ਤੁਸੀਂ ਉਸ ਨੂੰ ਸ਼ੁਭ ਤਰੀਕੇ ਨਾਲ ਵਿਸਥਾਰ ਕੀਤਾ, ਭਗਤੀ ਦੇ ਮਾਰਗ ਦਾ ਸ਼ੁਭ ਤਰੀਕੇ ਨਾਲ ਵਿਸਥਾਰ ਕੀਤਾ ਹੈ। ਦੂਜਾ ਭਾਵ ਤੁਹਾਡਾ ਬੜਾ ਵੱਡਾ ਪਰਮ ਪਰਉਪਕਾਰ ਹੈ ਮਾਤ ਲੋਕ ਦੇ ਧਰਤੀ ਦੇ ਜੀਵਾਂ ਉੱਤੇ, ਉਹ ਪਰਉਪਕਾਰ ਹੈ ਕਿ ਤੁਸੀਂ ਇਸ ਪਾਵਨ ਸਰੋਵਰ ਦੀ ਸਿਰਜਣਾ ਕਰਾ ਰਹੇ ਹੋ। ਇਹ ਤੁਹਾਡਾ ਬੜਾ ਵੱਡਾ ਪਰਮ ਪਰਉਪਕਾਰ ਹੈ ਦੁਨੀਆਂ ਦੇ ਲੋਕਾਂ ਤੇ ਕਿ ਤੁਸੀਂ ਇਸ ਸੁੰਦਰ ਸਰ ਦੀ, ਅੰਮ੍ਰਿਤਸਰ ਸਰੋਵਰ ਦੀ ਸਿਰਜਣਾ ਕਰ ਰਹੇ ਹੋ।
ਜਿਸ ਤੇ ਸਿੱਖੀ ਥਿਰੈ ਸਦੀਵਾ ਗਾਏ ਕੀਰਤਨ ਕਰ ਮਨ ਨੀਵਾ।
ਇਸ ਦੇ ਨਾਲ ਹੁਣ ਸਿੱਖੀ ਸਦਾ ਵਾਸਤੇ ਥਿਰ ਰਹੇਗੀ, ਅੰਮ੍ਰਿਤਸਰ ਸਰੋਵਰ ਦੇ ਨਾਲ ਗੁਰਸਿੱਖੀ ਵੀ ਥਿਰ ਰਹੇਗੀ ਔਰ ਇਸ ਜਗ੍ਹਾ ਤੇ ਨੀਵੇਂ ਮਨ ਕਰਕੇ ਕੀਰਤਨ ਨੂੰ ਗਾਇਨ ਕਰਨ ਵਾਲੇ ਕੀਰਤਨੀਏ ਹਾਜ਼ਰੀਆਂ ਭਰਨ। ਇੱਥੇ ਗੁਰਬਾਣੀ ਦਾ ਕੀਰਤਨ ਮਨ ਨੀਵਾ ਕਰਕੇ ਹੋਵੇਗਾ।
ਸਰ ਅੰਦਰ ਅਬ ਸ਼੍ਰੀ ਹਰ ਮੰਦਰ ਸਿਰ ਜੋ ਜਿਸ ਕੀ ਰਚਨਾ ਸੁੰਦਰ।
ਅਕਾਲ ਪੁਰਖ ਜੀ ਕਹਿਣ ਲੱਗੇ ਸਰੋਵਰ ਤਾਂ ਬਣਾ ਰਹੇ ਹੋ ਪਰ ਇਸ ਸਰੋਵਰ ਵਿੱਚ ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਇੱਕ ਸੋਹਣੇ ਸ਼੍ਰੀ ਹਰਿਮੰਦਰ ਸਾਹਿਬ ਦੀ ਰਚਨਾ ਵੀ ਕਰੋ, ਕਿਉਂਕਿ ਮੰਦਰ ਤਾਂ ਬੜੇ ਬਣੇ ਨੇ ਪਰ ਮੇਰਾ ਮੰਦਰ ਕਿਸੇ ਨਹੀਂ ਬਣਾਇਆ। ਕਿਸੇ ਆਖਿਆ ਇਹ ਕ੍ਰਿਸ਼ਨ ਮੰਦਰ ਹੈ, ਕੋਈ ਕਹਿੰਦਾ ਇਹ ਰਾਮ ਮੰਦਰ ਹੈ, ਕੋਈ ਕਹਿੰਦਾ ਇਹ ਸ਼ਿਵ ਮੰਦਰ ਹੈ, ਹਰੀ ਮੰਦਰ ਤਾਂ ਧਰਤੀ ਤੇ ਕਿਸੇ ਬਣਾਇਆ ਹੀ ਨਹੀਂ। ਹੇ ਗੁਰੂ ਅਰਜਨ ਸਾਹਿਬ ਜੀ, ਤੁਸੀਂ ਮੇਰਾ ਮੰਦਰ ਹਰੀ ਮੰਦਰ ਇਸ ਮਾਤ ਲੋਕ ਦੀ ਧਰਤੀ ਤੇ ਇਸ ਸਰੋਵਰ ਦੇ ਅੰਦਰ ਐਨ ਵਿਚਕਾਰ ਸੋਹਣੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਤੁਸੀਂ ਕਰੋ।
ਜਰੈ ਜਵਾਹਰ ਸ਼ੋਭ ਜੇਬ ਬਿਲੰਦ ਸ਼ੋਭੈ ਬੋਝ ਪੂਰਨ ਚੰਦ।
ਜਿਵੇਂ ਪੂਰਨ ਚੰਦਰਮਾ ਬੜਾ ਸੁੰਦਰ ਸੋਭਦਾ ਹੈ, ਇਸ ਤਰ੍ਹਾਂ ਉਹ ਹਰਿਮੰਦਰ ਸੋਭੇਗਾ ਜਿਹਦੇ ਵਿੱਚ ਤੁਸੀਂ ਜੇਵਰ ਜਬਰ ਜਵੇਹਰ ਜਿਹਦੇ ਵਿੱਚ ਜਵਾਹਰਾਤ ਜੜਨੇ ਨੇ, ਕੀਮਤੀ ਲਾਲ ਜੜਦੇ ਨੇ, ਜਿਹਦੇ ਤੇ ਸੋਹਣੀਆਂ ਮਣੀਆਂ ਖਚੀਆਂ ਜਾਣੀਆਂ ਨੇ, ਇਹੋ ਜਿਹਾ ਸੋਹਣਾ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਬਣਾਓ।
ਚੌਂ ਦਿਸ਼ਕੋ ਚੌਂ ਦਰ ਸਿਰ ਜਾਵੋ ਰੁਚਰ ਬੰਗਲਾ ਉਰਦ ਕਰਾਵੋ।
ਚੌਂ ਪਾਸਿਓਂ ਚਾਰ ਦਰਵਾਜੇ ਰੱਖਣੇ ਨੇ ਸ੍ਰੀ ਹਰਿਮੰਦਰ ਸਾਹਿਬ ਦੇ, ਚਾਰ ਦਰਵਾਜਿਆਂ ਦਾ ਸੰਕੇਤ ਇਸ ਕਰਕੇ ਦੇਣਾ ਕਿ ਚਾਰੇ ਦਿਸ਼ਾਵਾਂ ਨੇ ਉੱਤਰ ਦੱਖਣ ਪੂਰਬ ਪੱਛਮ, ਚਾਰਾਂ ਦਿਸ਼ਾਵਾਂ ਚੋਂ ਕੋਈ ਆਵੇ ਉਹਨੂੰ ਸ੍ਰੀ ਹਰਿਮੰਦਰ ਸਾਹਿਬ ਚ ਸਥਾਨ ਮਿਲੇਗਾ। ਤੇ ਚਾਰ ਹੀ ਵਰਣ ਨੇ ਤਾਂ ਚੌਂ ਵਰਣਾਂ ਦਾ ਕੋਈ ਵੀ ਪ੍ਰਾਣੀ ਆਵੇ ਉਹਨੂੰ ਸਤਿਗੁਰੂ ਜੀ ਦੀ ਖੁਸ਼ੀ ਮਿਲੇਗੀ। ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਜੀ ਕਿ ਚਾਰੇ ਪਾਸੇ ਸੁੰਦਰ ਚਾਰ ਦਰਵਾਜੇ ਬਣਾਉਣੇ ਨੇ ਔਰ ਸੋਹਣਾ ਬੰਗਲਾ ਬੰਗਲਾ ਕਹਿੰਦੇ ਨੇ ਜਿਹੜਾ ਪਾਵਨ ਦਰਬਾਰ ਬਣਨਾ ਉੱਚਾ ਕਰਕੇ ਉੱਚਾ ਰੱਖ ਕੇ ਸੁੰਦਰ ਬੰਗਲਾ ਉਰਦ ਕਰਾ ਕੇ ਬਣਾਉਣਾ
ਪਸ਼ਚਿਮ ਦਿਸਕੋ ਸੇਤ ਰਚਾਓ
ਔਰ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਪੁਲ ਹੈ ਸਰੋਵਰ ਦੇ ਉੱਪਰਲੇ ਪਾਸੇ ਉਹ ਪੱਛਮ ਦਿਸ਼ਾ ਵਾਲੇ ਪਾਸੇ ਬਣਾਉਣਾ ਜਿਹੜੀ ਦਰਸ਼ਨੀ ਡਿਓੜੀ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਜਿਹੜਾ ਪੁਲ ਜੋੜਦਾ ਉਹ ਪੱਛਮ ਦਿਸ਼ਾ ਹਰਿਮੰਦਰ ਸਾਹਿਬ ਦੀ ਅਕਾਲ ਪੁਰਖ ਜੀ ਕਹਿ ਰਹੇ ਨੇ ਨਕਸ਼ਾ ਆਪ ਸਾਰਾ ਦੱਸ ਰਹੇ ਨੇ ਇਸੇ ਕਰਕੇ ਖਾਲਸਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਕੋਈ ਮੰਦਰ ਦੁਨੀਆਂ ਚ ਨਹੀਂ ਬਣਿਆ ਕਿਉਂਕਿ ਇਸ ਹਰੀ ਮੰਦਰ ਦਾ ਨਕਸ਼ਾ ਖੁਦ ਅਕਾਲ ਪੁਰਖ ਜੀ ਨੇ ਆਪ ਬਣਾਇਆ ਹੈ ਅਕਾਲ ਪੁਰਖ ਜੀ ਨੇ ਆਪ ਬਣਾਇਆ ਜੋ ਸਰਬ ਕਲਾ ਸੰਪੂਰਨ ਨੇ ਜਿਹਦੇ ਚ ਕਿਸੇ ਪ੍ਰਕਾਰ ਦੀ ਕੋਈ ਕਮੀ ਉਣਤਾਈ ਨਹੀਂ ਹੈ ਦੁਨੀਆਂ ਦੇ ਲੋਕਾਂ ਨੇ ਰੀਸ ਕਰਕੇ ਭਾਵੇਂ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਵਰਗੀ ਰਚਨਾ ਬਣਾਉਣ ਦੇ ਯਤਨ ਕੀਤੇ ਪਰ ਨਹੀਂ ਬਣਾ ਸਕੇ ਅਕਾਲ ਪੁਰਖ ਜੀ ਕਹਿੰਦੇ ਕਿ ਪੱਛਮ ਦਿਸ਼ਾ ਵਾਲੇ ਪਾਸੇ ਤੁਸੀਂ ਸੁੰਦਰ ਸੇਤ ਪੁਲ ਦੀ ਰਚਨਾ ਕਰਨੀ ਹੈ
ਤੀਰਥ ਤੀਰ ਪੌੜ ਬਣਵਾਓ
ਔਰ ਤੀਰਥ ਦੇ ਚਾਰੇ ਪਾਸੇ ਸੁੰਦਰ ਪੌੜ ਸਾਲ ਬਣਾਉਣੀ ਹੈ ਪੌੜੀਆਂ ਬਣਾਉਣੀਆਂ ਨੇ ਜਿਹਨਾਂ ਪੌੜੀਆਂ ਰਾਹੀਂ ਸਰੋਵਰ ਚ ਉਤਰ ਕੇ ਗੁਰੂ ਕੇ ਸਿੱਖ ਇਸ਼ਨਾਨ ਕਰਨਗੇ
ਅਰਜਨ ਕੀ ਪਕਰੇ ਪਾਓ ਬਿਉਂਤ ਬਤਾਵਤ ਸਭ ਜਗ ਨਾਓ
ਗੁਰੂ ਅਰਜਨ ਸਾਹਿਬ ਦੀ ਬਾਂਹ ਫੜ ਕੇ ਨਾ ਅਕਾਲ ਪੁਰਖ ਜੀ ਟੁਰੀ ਜਾਂਦੇ ਤੇ ਟੁਰ ਟੁਰ ਕੇ ਆਪ ਦੱਸਦੇ ਇੱਥੇ ਹਰਿਮੰਦਰ ਸਾਹਿਬ ਦੀ ਚੌਂਕੀ ਬਣਾਉਣੀ ਹੈ ਇੱਥੇ ਪੁਲ ਬਣਾਉਣਾ ਇੱਥੇ ਦਰਸ਼ਨੀ ਡਿਓੜੀ ਬਣਾਉਣੀ ਹੈ ਇਸ ਪਾਸੇ ਆਹ ਚੀਜ਼ ਬਣਾਉਣੀ ਹੈ ਏਦਾਂ ਅਕਾਲ ਪੁਰਖ ਜੀ ਆਪ ਧੰਨ ਗੁਰੂ ਅਰਜਨ ਸਾਹਿਬ ਦੀ ਬਾਂਹ ਫੜ ਕੇ ਸਾਰੀ ਬਿਉਂਤ ਦੱਸ ਰਹੇ ਨੇ
ਇਹ ਮੇਰੇ ਮੰਦਰ ਬੋਹੋਏ ਇਹ ਮੇਰੋ ਮੰਦਰ ਬਾਰੋਏ ਜਿਸ ਕੀ ਸਮਤਾ ਕਰੇ ਨਾ ਕੋਏ
ਅਕਾਲ ਪੁਰਖ ਜੀ ਕਹਿੰਦੇ ਹੈ ਗੁਰੂ ਅਰਜਨ ਸਾਹਿਬ ਜੀ ਇਹ ਮੇਰਾ ਮੰਦਰ ਹੋਵੇਗਾ ਬੜਾ ਸ੍ਰੇਸ਼ਟ ਹੋਵੇਗਾ ਇਹ ਮੇਰਾ ਮੰਦਰ ਜਿਸ ਦੀ ਬਰਾਬਰੀ ਜਿਸ ਦੀ ਸਮਤਾ ਜਿਸ ਦੀ ਤੁਲਤਾ ਕੋਈ ਨਹੀਂ ਕਰ ਸਕੇਗਾ
ਤੀਨ ਲੋਕ ਮੈਂ ਹੋਏ ਨਾ ਜੈਸੋ ਭਜਨ ਪ੍ਰਤਾਪ ਬਣੇ ਨਿਤ ਐਸੋ
ਤਿੰਨਾਂ ਲੋਕਾਂ ਵਿੱਚ ਇਹੋ ਜਿਹਾ ਸਥਾਨ ਨਹੀਂ ਹੋਵੇਗਾ ਤਿੰਨਾਂ ਲੋਕਾਂ ਵਿੱਚ ਕੱਲਾ ਮਾਤ ਲੋਕ ਚ ਨਹੀਂ ਕਹਿੰਦੇ ਪਤਾਲ ਲੋਕ ਤੇ ਆਕਾਸ਼ ਲੋਕ ਵਿੱਚ ਤਿੰਨ ਲੋਕ ਨੇ ਤਿੰਨਾਂ ਲੋਕਾਂ ਵਿੱਚ ਐਸਾ ਕੋਈ ਸਥਾਨ ਨਹੀਂ ਹੋਵੇਗਾ ਜਿੱਥੇ ਭਜਨ ਤੇ ਪ੍ਰਤਾਪ ਦਾ ਆਨੰਦ ਬਣੇਗਾ ਜਿੱਥੇ ਹਰ ਵੇਲੇ ਪਰਮੇਸ਼ਰ ਦੇ ਭਜਨ ਦਾ ਸਾਡੇ ਭਜਨ ਦਾ ਪ੍ਰਤਾਪ ਹੋਵੇਗਾ
ਨਰਕ ਨਿਵਾਰਨ ਕਾਰਨ ਮੋਕ ਮੇਰੋ ਸਿਮਰਨ ਹੋਏ ਨਿਰਦੋਕ
ਨਰਕਾਂ ਤੋਂ ਨਿਵਾਰਨ ਵਾਲਾ ਔਰ ਮੁਕਤੀ ਦਾ ਕਾਰਨ ਉਹ ਇਸ ਜਗ੍ਹਾ ਤੇ ਆ ਕੇ ਸਿੱਖਾਂ ਨੂੰ ਸੇਵਕਾਂ ਨੂੰ ਲੋਕਾਂ ਨੂੰ ਜੀਵਾਂ ਨੂੰ ਪ੍ਰਾਪਤ ਹੋਵੇਗਾ ਮੇਰਾ ਸਿਮਰਨ ਜੀਵਾਂ ਨੂੰ ਨਿਰਦੋਖ ਕਰ ਦੇਵੇਗਾ ਜਿਹੜੇ ਇੱਥੇ ਆ ਕੇ ਮੇਰਾ ਸਿਮਰਨ ਭਜਨ ਕਰਨਗੇ ਉਹਨਾਂ ਦੇ ਹਿਰਦੇ ਨਿਰਦੋਸ਼ ਹੋ ਜਾਣਗੇ ਉਹਨਾਂ ਦੇ ਹਿਰਦਿਆਂ ਵਿੱਚੋਂ ਦੋਸ਼ ਨਿਵਿਰਤ ਹੋ ਜਾਣਗੇ
ਇਹ ਨਰ ਸ਼ਰਧਾ ਧਰੋਰ ਪਰਮ ਗਾਏ ਕੀਰਤਨ ਹੋਏ ਨਿਸ਼ ਬ੍ਰਹਮ
ਜਿਹੜੇ ਨਰ ਸ਼ਰਧਾ ਦੇ ਨਾਲ ਹਿਰਦੇ ਵਿੱਚ ਭਾਰੀ ਪ੍ਰੇਮ ਸ਼ਰਧਾ ਧਾਰਨ ਕਰਕੇ ਇੱਥੇ ਕੀਰਤਨ ਗਾਇਨ ਕਰਨਗੇ ਇੱਥੇ ਗੁਰਬਾਣੀ ਦਾ ਕੀਰਤਨ ਕਰਨਗੇ ਤੇ ਨਿਸ਼ ਭਰਮ ਹੋ ਕੇ ਭਰਮ ਤੋਂ ਰਹਿਤ ਹੋ ਕੇ ਕੀਰਤਨ ਗਾਇਨ ਕਰਨਗੇ
ਮੋਏ ਕੋ ਮਿਲੇ ਆਨ ਨੇ ਸੰਸੇ ਜਨਮ ਮਰਨ ਕੋ ਬੰਦ ਵਿਧਵੰਸੇ
ਕੀਰਤਨ ਕਰਨ ਵਾਲੇ ਮੈਨੂੰ ਆ ਕੇ ਮਿਲਣਗੇ ਨਿਰਸੰਸੇ ਉਹ ਮੈਨੂੰ ਆ ਕੇ ਮਿਲਣਗੇ ਭੇਦ ਹੋਣਗੇ ਉਹਨਾਂ ਦੇ ਜਨਮ ਤੇ ਮਰਨ ਦੇ ਬੰਧਨ ਵਿਧਵੰਸ ਹੋ ਜਾਣਗੇ ਵਿਧਵੰਸ ਕਹਿੰਦੇ ਨੇ ਨਸ਼ਟ ਹੋ ਜਾਣ ਨੂੰ ਉਹਨਾਂ ਦੇ ਜਨਮ ਤੇ ਮਰਨ ਦੇ ਬੰਧਨ ਕੱਟੇ ਜਾਣਗੇ ਨਿਵਿਰਤ ਹੋ ਜਾਣਗੇ
ਆਦਿਕ ਸਭਿਓਂ ਤੂੰ ਬਤਾਏ ਭਗਤ ਪ੍ਰਤਾਪ ਅਧਿਕ ਮਿਰਦਾਏ
ਸਾਰੀ ਬਿਉਂਤ ਅਕਾਲ ਪੁਰਖ ਜੀ ਨੇ ਵਾਹਿਗੁਰੂ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਨੂੰ ਦੱਸੀ ਹੈ ਔਰ ਭਗਤੀ ਦਾ ਪ੍ਰਤਾਪ ਮਾਤ ਲੋਕ ਦੀ ਧਰਤੀ ਤੇ ਅਧਿਕ ਰੂਪ ਕਰਕੇ ਬਿਰਧਾਏ ਪ੍ਰਗਟ ਕੀਤਾ
ਜਿਉ ਕਿਉ ਕਰ ਸਿੱਖੀ ਵਿਸਤਾਰੋ ਨਰਕ ਪਰਨ ਤੇ ਨਰਨੀ ਉਭਾਰੋ
ਕਿਵੇਂ ਕਿਵੇਂ ਕਰਕੇ ਸਿੱਖੀ ਦਾ ਵਿਸਥਾਰ ਕਰੋ और नरक विच पैंदे हुए जीवां दी बांह फड़ के उहनां नूं उवारो, नरकां विचों बांह फड़ के उधारो।
फिर युद्ध तुरकन सो करिए, अपर पंच तन ज्योत संचरिए।
अकाल पुरख जी ने भी बचन कहे कि हे गुरु अर्जन साहब जी, तुहाडी जोत हाले होर पंज जामिया च वरतनी है, ते आउण वाले समय विच तुरकां नाल जुलम करन वाले जालमां नाल जंग युद्ध भी तुसी करने हन। तुरकां दे नाल युद्ध भी तुसी करने ने, पंज जामिया विच हाले इस जोत दा होर संचार होवेगा।
पंथ खालसा रचो बिसाला, रखे कसर को होए सब काला।
दसवें जामे च तुसी पंथ खालसे नू साजो, ते जेड़ा पंथ खालसा इस अमृतसर सरोवर दा रखवाला होवेगा, जेड़े इस अमृतसर सरोवर दी रखिया करनगे।
करे निरंतर कीरत मेरी, पर बिरतो शुभ रीत कनेरे।
निरंतर लगातार मेरी कीर्ति करो, और परविरत होवो मेरी कीर्ति विच, शुभ रीत दे विच परविरत होवो।
पुन मम तन मैं लेता पावो, जिसित तन तारो तो बनावो।
जिस हेतु वास्ते तुसी भेजे गए हो, प्रगट करके मुड़ के तुसी मेरे शरीर विच लयता पा जानी है, मुड़ के तुसी मेरे ही स्वरूप विच आके अभेद हो जाना।
इम कै सुन मिल अंतर ध्याने, पुन सुरगन अत प्रीति ठाने।
आपस विच बचन बिलास कहे सुने गुरु अर्जन साहब ने अकाल पुरख जी दे नाल। फिर जेड़े देवी देवते आए हुए सन, उन्हां ने आके धन गुरु अर्जन साहब दे चरणा ते बड़ी प्रीत सहित वंदना कीती।
श्री अर्जन को बंदन कीनस, नाम निवेदन करेत पीनस।
गुरु अर्जन साहब सच्चे पातशाह जी महाराज जी दे चरणा च वंदना करके बड़े हित दे नाल सतगुरु सच्चे पातशाह जी दे रंग दे विच भिजे होए ने।
बिनती पन पन गे सुरपुर को, करत परस पर जा सतगुर को।
सतगुरां दे चरणा च विनतियां कर करके देवपुरियां नू सारे देवते वापस मुड़े ने, और रस्ते विच जांदियां सतगुरु जी दा सुजस करदियां जांदे ने। धन गुरु अर्जन साहब जी महाराज जी दी उपमा करदियां जांदे हन।
संगत कार करत सर केरी, हेर हेर मत बिस्म बडेरी।
सारी संगत सेवा कर रही है, ओ वेख वेख के सिख भी हैरान हो रहे ने भी हो की रहा है, ये कौन ने जेड़े गुरु अर्जन साहब जी जिन्हां नूं नमस्कार कर रहे ने, जिन्हां नाल वार्तालाप हो रही है, जेड़े सिख सेवा करन वाले सन ओ वेख वेख के हैरान हो रहे ने।
श्री गुरु अर्जन तर ऐ लादा, एथे कौन कीन संवादा।
हैरान हो के आपस विच विचारदे ने, आपस विच गल्लां करदे ने, कौन ने जिन्हां नूं मिल के गुरु अर्जन साहब बड़े प्रसन्न होए ने, जिन्हां नाल सतगुरु जी ने बड़ा संवाद कीता, वचन बिलास कीते ने।
ए अनूठे बेस विसाले, कितते आए काए चाले।
पता नहीं ये कौन ने जो आए हुए ने, बड़ा नवा स्वरूप अनूठा रूप है उन्हां दा, शरीर ते चेहरे ते क्रांति बड़ी है, आभाई बहुत है, और कित्थों आए ने ते कित्थे अचानक चले गए ने पता नहीं लगा।
सार की कार कमावत गए, इनको भेद न किनो ले।
सेवा करदिया करदिया अचानक पता नहीं कित्थे अलोप हो गए ने, नाल होर भी कई व्यक्ति से, कहिंदे इन्हां दा भेद समझ नहीं आया। सिख वेख के ना हैरान होके विचारां कर रहे ने।
उन श्री अर्जन थड़े बिराजे, कैत करावत सर को काजे।
धन गुरु अर्जन साहब जी वापस थड़े ते आण बिराजे ने, और आप हुक्म करके सारे सरोवर दी सेवा करवाउंदे ने।
ब्रिंद सिख हर लगे मजूर, होए कारबो तेरे हजूर।
सारे सिख ते मजदूर सेवा च लगे ने, सतगुरां दे सामने सारी सेवा हो रही है।
संगत अनक आए इक जाए, रहे जितक सरकार कमाए।
सारियां संगतां आ रहियां ने, का रहे ने, इक जा रहे ने, जेड़े रहिंदे ने ओ सारे सरोवर दी सेवा करदे ने।
दुएरा सुदा सरोवर की शब्द चौदिश ਮਨੈ ਸੁਪਾਨ।
ਅੰਮ੍ਰਿਤਸਰ ਸਰੋਵਰ ਦੀ ਬੜੀ ਸੋਭਾ ਹੈ, ਜਿਹਦੇ ਚਾਰੇ ਪਾਸੇ ਸੁੰਦਰ ਪੌੜੀਆਂ ਬਣ ਰਹੀਆਂ ਹਨ।
ਮਹਾ ਮਹਾਤਮ ਕੋ ਭਨਤ ਸ਼੍ਰੀ ਅਰਜਨ ਸੁਖਦਾਨ।
ਧੰਨ ਗੁਰੂ ਅਰਜਨ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਬੜੀ ਵੱਡੀ ਭਾਰੀ ਮਹਿਮਾ ਪ੍ਰਗਟ ਕਰਕੇ ਸਾਰੀ ਸੰਗਤ ਨੂੰ ਸਾਰੇ ਸਿੱਖਾਂ ਨੂੰ ਸੁਣਾਉਂਦੇ ਨੇ ਕਿ ਭਾਈ ਇਸ ਪਾਵਨ ਸਰੋਵਰ ਦੀ ਬੜੀ ਵੱਡੀ ਭਾਰੀ ਮਹਿਮਾ ਹੈ। ਰਾਮਦਾਸ ਸਰੋਵਰ ਨਾਤੇ, ਰਾਮਦਾਸ ਸਰੋਵਰ ਨਾਤੇ, ਰਾਮਦਾਸ ਸਰੋਵਰ ਨਾਤੇ, ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ, ਵਾਹਿਗੁਰੂ।